ਕੀ ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ? ਇਹ ਇੱਕ ਅਵਿਸ਼ਵਾਸੀ ਦਾਵਾ ਹੈ ਜਾਂ ਜਿਸ ਅਜਿਹਾ ਦਾਵਾ ਹੈ ਜਿਸ 'ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੈ? ਹੈ ਕਿ ਨਹੀਂ? ਕੀ ਯਿਸੂ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ? ਅੱਜ ਇੱਕ ਵਿਵਾਦਪੂਰਨ ਪ੍ਰਸ਼ਨ ਹੈ, ਪਰ ਇਹ ਵੀ ਇੱਕ ਮਹੱਤਵਪੂਰਨ ਸਵਾਲ ਹੈ। ਇਹ ਉਸਦੇ ਜੀ ਉਠਾਏ ਜਾਣ ਤੋਂ ਬਾਅਦ ਤੁਰੰਤ ਬਾਅਦ ਉਹਨਾਂ ਘੰਟਿਆਂ ਅਤੇ ਦਿਨਾਂ ਵਿੱਚ ਘੱਟ ਵਿਵਾਦਪੂਰਨ ਨਹੀਂ ਸੀ। ਕੁਝ ਲੋਕਾਂ ਲਈ ਇਹ ਆਨੰਦ ਦਾ ਕਾਰਨ ਸੀ ਅਤੇ ਦੂਸਰਿਆਂ ਲਈ ਇਹ ਹੋਰ ਸਖਤ ਰੱਦ ਕਰਨ ਦਾ ਕਾਰਨ ਸੀ। ਅਤੇ ਸੱਚਾਈ ਇਹ ਹੈ ਕਿ ਅੱਜ ਵੀ ਕੁਝ ਲੋਕਾਂ ਲਈ ਆਨੰਦ ਅਤੇ ਦੂਜਿਆਂ ਲਈ ਅਸਵੀਕਾਰ ਕਰਨ ਦਾ ਕਾਰਨ ਹੈ। ਸ਼ੁੱਕਰਵਾਰ ਸ਼ਾਮ ਨੂੰ ਸਾਡੀ ਗੁੱਡ ਫਰਾਈਡੇ ਦੀ ਬੰਦਗੀ 'ਤੇ ਅਸੀਂ ਵੇਖਿਆ, ਇਹ ਪਿਆਰ ਹੈ, ਕੀਮਤ ਅਦਾ ਕੀਤੀ ਗਈ। ਸਭ ਕੁਝ ਜੋ ਯਿਸੂ ਨੇ ਸਹਾਰਿਆ, ਸਭ ਤੋਂ ਭਿਆਨਕ ਮੌਤ ਜਿਸ ਵਿੱਚ ਕੁੱਟਮਾਰ, ਮਖੌਲ, ਕਤਲੇਆਮ ਸੀ ਕਿ ਇੱਕ ਸਲੀਬ 'ਤੇ ਨੰਗਾ ਟੰਗਿਆ ਹੋਣਾ ਅਤੇ ਹੌਲੀ ਹੌਲੀ ਖੂਨ ਵਗਣਾ ਅਤੇ ਮਰਨਾ ਹੈ। ਅਸੀਂ ਸ਼ੁੱਕਰਵਾਰ ਨੂੰ ਵੇਖਿਆ ਕਿ ਇਸ ਭਿਆਨਕ ਅਤੇ ਕੁਰਬਾਨੀ ਵਾਲੀ ਮੌਤ ਵਿੱਚ ਪਰਮੇਸ਼ਵਰ ਆਪਣੇ ਲੋਕਾਂ ਦੇ ਪਿਆਰ ਵਿੱਚ ਆਪਣੇ ਪੁੱਤਰ ਨੂੰ ਸਾਡੇ ਪਾਪਾਂ ਦਾ ਪ੍ਰੇਰਕ ਮੰਨ ਰਿਹਾ ਸੀ। ਸਲੀਬ ਉੱਤੇ ਯਿਸੂ ਆਪਣੇ ਲੋਕਾਂ ਦੇ ਪਾਪਾਂ ਵਿਰੁੱਧ ਪਰਮੇਸ਼ਵਰ ਦੇ ਕ੍ਰੋਧ ਦਾ ਸਾਹਮਣਾ ਕਰ ਰਿਹਾ ਸੀ। ਇਸੇ ਕਰਕੇ ਸਲੀਬ 'ਤੇ ਯਿਸੂ ਨੇ ਆਪਣੇ ਪਿਤਾ ਦੁਆਰਾ ਤਿਆਗਣਾ ਸਹਾਰਿਆ ਅਤੇ ਚੀਖ ਕੇ ਕਿਹਾ, ਮੇਰੇ ਰੱਬਾ, ਮੇਰੇ ਪਰਮੇਸ਼ਵਰ, ਤੂੰ ਮੈਨੂੰ ਕਿਉਂ ਛੱਡ ਦਿੱਤਾ? ਉਸ ਦੇ ਅੰਤਮ ਸਾਹ ਅਲੌਕਿਕ ਸ਼ਕਤੀਆਂ ਦੁਆਰਾ ਉਸਦੇ ਅੰਤਮ ਸਾਹ ਵਿੱਚ ਅਲੌਕਿਕ ਸ਼ਕਤੀਆਂ ਨੇ ਸ਼ਿਰਕਤ ਕੀਤੀ। ਮੰਦਰ ਦਾ ਪਰਦਾ ਦੋ ਹਿੱਸਿਆਂ ਵਿੱਚ ਫਟ ਗਿਆ, ਧਰਤੀ ਕੰਬ ਗਈ ਅਤੇ ਚਟਾਨਾਂ ਫੁੱਟ ਗਈਆਂ, ਕਬਰਾਂ ਖੁੱਲ੍ਹ ਗਈਆਂ ਅਤੇ ਬਹੁਤ ਸਾਰੇ ਪਵਿੱਤਰ ਲੋਕ ਜੋ ਮਰ ਚੁੱਕੇ ਸਨ ਉਹਨਾਂ ਨੂੰ ਉਭਾਰਿਆ ਗਿਆ। ਮੱਤੀ 27 ਦੇ ਅੰਤ ਵੱਲ ਅਸੀਂ ਅਰਮਿਥਿਆ ਦੇ ਯੂਸਫ ਬਾਰੇ ਪੜ੍ਹਦੇ ਹਾਂ, ਜਿਸ ਨੇ ਯਿਸੂ ਦੀ ਲਾਸ਼ ਨੂੰ ਲੈ ਜਾਣ ਅਤੇ ਉਸ ਨੂੰ ਆਪਣੀ ਕਬਰ ਵਿੱਚ ਰੱਖਣ ਦੀ ਇਜਾਜ਼ਤ ਲਈ। ਧਾਰਮਿਕ ਅਧਿਕਾਰੀਆਂ ਨੂੰ ਯਾਦ ਆਇਆ ਕਿ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਦੁਬਾਰਾ ਜੀ ਉੱਠੇਗਾ। ਇਹ ਦਿਲਚਸਪ ਹੈ ਕਿ ਉਸਦੇ ਚੇਲੇ ਇਸ ਨੂੰ ਭੁੱਲ ਗਏ, ਪਰ ਅਵਿਸ਼ਵਾਸੀ ਧਾਰਮਿਕ ਅਧਿਕਾਰੀ ਇਸ ਨੂੰ ਭੁੱਲ ਨਹੀਂ ਸਕੇ ਸਨ ਅਤੇ ਉਹਨਾਂ ਨੇ ਕਬਰ ਨੂੰ ਸੀਲ ਕਰ ਦਿੱਤਾ ਅਤੇ ਉਸਦੇ ਅੱਗੇ ਪਹਿਰਾ ਲਗਾ ਦਿੱਤਾ। ਇਹ ਦ੍ਰਿਸ਼ ਸੈੱਟ ਕੀਤਾ ਗਿਆ ਕਿ ਯਿਸੂ ਕਬਰ ਵਿੱਚ ਮਰਿਆ ਹੋਇਆ ਸੀ, ਉਸਦੇ ਪੈਰੋਕਾਰ ਟੁੱਟੇ ਹੋਏ ਅਤੇ ਸੋਗ ਵਿੱਚ ਡੁੱਬੇ ਹੋਏ ਜਾਪਦੇ ਸਨ। ਇੰਜ ਜਾਪਦਾ ਸੀ ਕਿ ਹੁਣ ਕੋਈ ਉਮੀਦ ਨਹੀਂ ਸੀ। ਫਰੀਸੀ ਅਜੇ ਵੀ ਸਾਜਿਸ਼ ਰਚ ਰਹੇ ਸਨ ਅਤੇ ਯੋਜਨਾਬੰਦੀ ਕਰ ਰਹੇ ਸਨ ਕਿ ਇਹ ਸੁਨਿਸ਼ਚਿਤ ਕਰਨ ਕਿ ਕੁਝ ਨਾ ਵਾਪਰੇ, ਪਹਿਰੇਦਾਰ ਦਾ ਪਹਿਰਾ ਹਮੇਸ਼ਾ ਰਹੇ, ਤਾਂ ਫਿਰ ਕੀ ਹੋਵੇਗਾ? ਕਿ ਉਹ ਉੱਠੇਗਾ ਜਾਂ ਨਹੀਂ? ਕਿ ਉਹ ਇਸ ਅਚੰਭੇ ਵਾਲੇ ਪੁਨਰਉਥਾਨ ਨਾਲ ਜੋ ਕੁਝ ਉਸ ਨੇ ਕਿਹਾ ਅਤੇ ਕੀਤਾ ਹੈ ਨੂੰ ਪ੍ਰਮਾਣਿਤ ਕਰੇਗਾ, ਜਾਂ ਉਸਦੀ ਕਬਰ ਦੇਖਣ ਵਾਲੀ ਇੱਕ ਜਗ੍ਹਾ ਬਣ ਜਾਵੇਗੀ? ਖੈਰ, ਸਾਡੀ ਛੋਟੀ ਈਸਟਰ ਲੜੀ ਦੇ ਇਸ ਦੂਜੇ ਭਾਗ ਵਿੱਚ ਇਹ ਪਿਆਰ ਹੈ। ਅਸੀਂ ਮੌਤ ਨੂੰ ਹਾਰਦਿਆਂ ਵੇਖਿਆ, ਇੱਕ ਮਰਿਆ ਮੁਕਤੀਦਾਤਾ ਨਹੀਂ ਹੁੰਦਾ। ਜਿਵੇਂ ਕਿ ਅਸੀਂ ਅਧਿਆਏ 28 ਬਾਪ ਉਹਦੀ 1-10 ਆਇਤ ਨੂੰ ਵੇਖਦੇ ਹਾਂ, ਆਓ ਪਹਿਲਾਂ ਇਸ 'ਤੇ ਨੋਟਿਸ ਕਰੀਏ। ਪਹਿਲੀ ਗੱਲ, ਮੌਤ ਹਾਰ ਗਈ ਅਤੇ ਉਹਦੇ ਮਹੱਤਵਤਾ ਦੇ ਚਿੰਨ। ਸਬਤ ਤੋਂ ਬਾਅਦ ਹਫ਼ਤੇ ਦੇ ਪਹਿਲੇ ਦਿਨ ਦੀ ਸਵੇਰ ਵੇਲੇ ਦੋਵੇਂ ਮਰੀਮ ਮਕਬਰੇ ਲਈ ਰਵਾਨਾ ਹੋਈਆਂ ਅਤੇ ਜਦ ਉਹ ਕਬਰ ਦੇ ਨਜ਼ਦੀਕ ਪਹੁੰਚੀਆਂ ਤਾਂ ਇੱਕ ਨਿਸ਼ਾਨੀਆਂ ਦੀ ਇੱਕ ਲੜੀ ਦਿਖਾਈ ਦਿੱਤੀ ਜੋ ਇਹ ਦਰਸਾਉਂਦੀ ਹੈ ਕਿ ਕੁਝ ਬਿਲਕੁਲ ਹੀ ਅਜਿਹਾ ਵਾਪਰਿਆ ਸੀ ਕਿ ਰੱਬ ਨੇ ਕੁਝ ਕੀਤਾ ਸੀ। ਜਦੋਂ ਮਕਬਰੇ ਜਾਂ ਕਬਰ ਵੱਲ ਤੁਰੀਆਂ ਪਈਆਂ ਜਾ ਰਹੀਆਂ ਸਨ ਤਾਂ ਉਹ ਨਿਰਾਸ਼ ਹੋਈਆਂ ਅਤੇ ਮਰਕੁਸ ਸਾਨੂੰ ਦੱਸਦਾ ਹੈ ਕਿ ਉਹਨਾਂ ਦੀ ਯੋਜਨਾ ਪ੍ਰਭੂ ਦੇ ਸਰੀਰ ਨੂੰ ਮਸਾ ਕਰਨ ਦੀ ਸੀ, ਪਰ ਉਹਨਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿ ਉਹ ਪੱਥਰ ਨੂੰ ਕਿਵੇਂ ਹਿਲਾਉਣਗੀਆਂ। ਉਹਨਾਂ ਨੂੰ ਜੀ ਉੱਠਣ ਦੀ ਕੋਈ ਉਮੀਦ ਨਹੀਂ ਸੀ। ਯਿਸੂ ਦੇ ਇਸ ਬਾਰੇ ਬੋਲਦਿਆਂ ਸੁਣਿਆ ਵੀ ਉਹਨਾਂ ਨੂੰ ਕੋਈ ਉਮੀਦ ਨਹੀਂ ਸੀ ਕਿ ਇਹ ਵਾਪਰੇਗਾ। ਉਹ ਕਬਰ ਵਾਲੇ ਸਥਾਨ ਤੇ ਬਿਨਾਂ ਕਿਸੇ ਉਮੀਦ ਤੇ ਅੱਗੇ ਵਧੀਆਂ। ਆਈਤ 2-4 ਤੇ ਇੱਕ ਨਜ਼ਰ ਮਾਰੋ ਅਤੇ ਉੱਥੇ ਇੱਕ ਵੱਡਾ ਭੂਚਾਲ ਆਇਆ, ਕਿਉਂਕਿ ਇੱਕ ਪ੍ਰਭੂ ਦਾ ਦੂਤ ਸਵਰਗ ਤੋਂ ਹੇਠਾਂ ਆਇਆ ਅਤੇ ਆ ਕੇ ਪੱਥਰ ਨੂੰ ਪਰਾਂ ਕੀਤਾ ਅਤੇ ਉਸ ਤੇ ਬੈਠ ਗਿਆ। ਉਸ ਦੀ ਦਿੱਖ ਬਿਜਲੀ ਵਰਗੀ ਸੀ ਅਤੇ ਉਸਦੇ ਕੱਪੜੇ ਬਰਫ਼ ਵਰਗੇ ਚਿੱਟੇ ਸਨ। ਉਸਦੇ ਡਰੋਂ ਪਹਿਰੇਦਾਰ ਕੰਬਦੇ ਅਤੇ ਮਰੇ ਹੋਏ ਮਨੁੱਖਾਂ ਵਰਗੇ ਹੋ ਗਏ। ਸਾਡੇ ਕੋਲ ਘੱਟੋ ਘੱਟ 4 ਮਹੱਤਵਪੂਰਨ ਸੰਕੇਤ ਹਨ ਜਿਸ ਤੋਂ ਪਤਾ ਚੱਲਦਾ ਹੈ ਕਿ ਮੌਤ ਹਾਰ ਚੁੱਕੀ ਸੀ। ਪਹਿਲੀ ਨਿਸ਼ਾਨੀ ਭੂਚਾਲ ਹੈ। ਪੁਰਾਣੇ ਨੇਮ ਵਿੱਚ ਭੂਚਾਲ ਅਕਸਰ ਪਰਮਾਤਮਾ ਦੀ ਮੌਜੂਦਗੀ ਦੇ ਪ੍ਰਗਟਾਵੇ ਨਾਲ ਜੁੜੇ ਹੋਏ ਹਨ। ਸਿਨਾਈ ਵਿਖੇ ਜ਼ਮੀਨ ਕੰਬ ਗਈ ਅਤੇ ਥਿਰਕ ਗਈ। ਇਹ ਉਸਦੇ ਦੁਸ਼ਮਣਾਂ ਵਿਰੁੱਧ ਰੱਬ ਦੇ ਨਿਰਣੇ ਦੀ ਨਿਸ਼ਾਨੀ ਵੀ ਹੋ ਸਕਦੀ ਹੈ। ਅਧਿਆਇ 27:51 ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਜਦੋਂ ਯਿਸੂ ਦੀ ਮੌਤ ਹੋਈ ਤਾਂ ਧਰਤੀ ਹਿੱਲ ਗਈ ਅਤੇ ਚਟਾਨਾਂ ਵੰਡੀਆਂ ਗਈਆਂ। ਉਸ ਦੀ ਮੌਤ ਤੇ ਇੱਥੇ ਪਰਮਾਤਮਾ ਦੀ ਸ਼ਕਤੀ ਦਾ ਪ੍ਰਗਟਾਵਾ ਹੋਇਆ ਅਤੇ ਫਿਰ ਜਦੋਂ ਔਰਤਾਂ ਸੋਗ ਵਿੱਚ ਕਬਰ ਵੱਲ ਜਾ ਰਹੀਆਂ ਸਨ ਤਾਂ ਇੱਕ ਵਾਰ ਫਿਰ ਧਰਤੀ ਹਿੱਲ ਗਈ। ਇਹ ਇੱਕ ਸੰਕੇਤ ਸੀ, ਕੁਝ ਮਹੱਤਵਪੂਰਨ ਵਾਪਰਿਆ ਸੀ। ਮੌਤ ਹਾਰ ਚੁੱਕੀ ਸੀ। ਦੂਜੀ ਨਿਸ਼ਾਨੀ ਇੱਕ ਸਵਰਗ ਦੂਤ ਦਾ ਦਿਖਾਈ ਦੇਣਾ ਸੀ। ਪਰਮਾਤਮਾ ਦਾ ਵਿਸ਼ੇਸ਼ ਦੂਤ ਆਇਆ ਅਤੇ ਪਹਿਰੇਦਾਰ ਪੂਰੀ ਤਰ੍ਹਾਂ ਘਬਰਾ ਗਏ ਸਨ। ਉਹ ਪੱਥਰ ਨੂੰ ਪਾਸੇ ਕਰਕੇ ਉਸ ਪਾਉਸ ਉੱਤੇ ਬੈਠ ਜਾਂਦਾ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹ ਦੁਖਦਾਈ ਔਰਤਾਂ ਜਿਸ ਇੱਕ ਕੋਨੇ ਦੇ ਦੁਆਲੇ ਆ ਰਹੀਆਂ ਸਨ ਅਤੇ ਉਹਨਾਂ ਦੀਆਂ ਅਥਰੂ ਦੇ ਦਾਗਾਂ ਦੀਆਂ ਅੱਖਾਂ ਦੇ ਸਾਹਮਣੇ ਇੱਕ ਖੁੱਲੀ ਕਬਰ ਹੈ ਅਤੇ ਇੱਕ ਪਵਿੱਤਰ ਦੂਤ ਤਾਜ਼ਾ ਪੱਥਰ ਨੂੰ ਲੁੜਕਾ ਕੇ ਉਸ ਉੱਤੇ ਬੈਠਾ ਹੀ ਸੀ। ਜਿਵੇਂ ਕਿ ਦੂਤ ਪੱਥਰ ਤੇ ਬੈਠਾ ਸੀ, ਇਹ ਮੌਤ ਉੱਤੇ ਮਸੀਹ ਦੀ ਜਿੱਤ ਦਾ ਪ੍ਰਤੀਕ ਹੈ। ਮੌਤ ਹਾਰ ਚੁੱਕੀ ਸੀ, ਰੱਬ ਨੇ ਮੌਤ ਨੂੰ ਵੀ ਹਰਾ ਦਿੱਤਾ ਸੀ। ਅਤੇ ਇਸ ਦੁੱਖ ਦੀ ਅਤੇ ਇਸ ਦੂਤ ਦੀ ਦਿੱਖ ਵੇਖੋ, ਉਸ ਦੀ ਦਿੱਖ ਬਿਜਲੀ ਵਾਂਗ ਚਮਕਦਾਰ ਸੀ ਅਤੇ ਉਸਦੇ ਕੱਪੜੇ ਬਰਫ਼ ਵਰਗੇ ਚਿੱਟੇ ਸਨ। ਦੂਤ ਦੀ ਦਿੱਖ ਪ੍ਰਕਾਸ਼ ਦੀ ਪੋਥੀ ਅਤੇ ਡੈਨੀਅਲ ਨਬੀ ਦੀ ਕਿਤਾਬ ਵਿੱਚ ਦਿਖਾਈ ਦੇਣ ਵਾਲੇ ਦੀ ਦਿੱਖ ਦੇ ਸਮਾਨ ਹੈ। ਦੂਤ ਦਾ ਵਰਣਨ ਪੁਰਾਣੇ ਅਤੇ ਨਵੇਂ ਨੇਮ ਵਿੱਚ ਹੋਰ ਕਿਤੇ ਵੀ ਪ੍ਰਭੂ ਯਿਸੂ ਮਸੀਹ ਦੇ ਵਰਣਨ ਦੇ ਉਲਟ ਨਹੀਂ ਹੈ। ਦੂਤ ਰੱਬ ਦੀ ਵਡਾਈ ਅਤੇ ਪਵਿੱਤਰਤਾ ਦੀ ਇੱਕ ਤਸਵੀਰ ਹੈ। ਫਿਰ ਤੀਜੀ ਨਿਸ਼ਾਨੀ ਖਾਲੀ ਕਬਰ ਸੀ। ਪੱਥਰ ਨੂੰ ਸਿਰਫ ਥੋੜਾ ਜਿਹਾ ਨਹੀਂ ਸੀ ਪਰਾ ਕੀਤਾ ਗਿਆ, ਬਲਕਿ ਪੂਰੀ ਤਰ੍ਹਾਂ ਹਟਾਇਆ ਗਿਆ ਸੀ। ਇੱਕ ਪਾਸੇ ਪਏ ਇਸ ਪੱਥਰ ਉੱਤੇ ਦੂਤ ਬੈਠਾ ਸੀ ਅਤੇ ਇਸਦਾ ਕਾਰਨ ਯਿਸੂ ਨੂੰ ਬਾਹਰ ਕੱਢਣਾ ਨਹੀਂ ਸੀ, ਸਗੋਂ ਚੇਲਿਆਂ ਦਾ ਅੰਦਰ ਜਾਣਾ ਅਤੇ ਵੇਖਣਾ ਸੀ ਕਿ ਉੱਥੇ ਯਿਸੂ ਨਹੀਂ ਸੀ। ਪਰਮੇਸ਼ੁਰ ਆਪਣੇ ਪੁੱਤਰ ਦੇ ਜੀ ਉਠਾਏ ਜਾਣ ਵਿੱਚ ਯਕੀਨਨ ਆਧਾਰ ਬਣਾ ਰਿਹਾ ਸੀ। ਚੇਲਿਆਂ ਦੀ ਨਿਸ਼ਚਾ ਮਜ਼ਬੂਤ ਹੋ ਗਈ ਹੋਵੇਗੀ, ਕਿਉਂਕਿ ਉਹਨਾਂ ਨੇ ਕਬਰ ਵਿੱਚ ਦੇਖਿਆ ਅਤੇ ਇਸ ਨੂੰ ਖਾਲੀ ਪਾਇਆ। ਅੰਤਮ ਮਹੱਤਵਪੂਰਨ ਸੰਕੇਤ ਜੋ ਮੌਤ ਨੂੰ ਹਰਾਇਆ ਸੀ, ਉਹ ਰਾਖੀ ਕਰਨ ਵਾਲੇ ਸਿਪਾਹੀ ਖੁਦ ਸਨ। ਉਹ ਘਬਰਾ ਗਏ ਸਨ, ਹੈਰਾਨ ਸਨ ਅਤੇ ਮੈਥਿਊ ਨੇ ਕਿਹਾ ਕਿ ਉਹ ਇੰਨੇ ਘਬਰਾ ਗਏ ਸਨ ਕਿ ਉਹ ਮਰੇ ਹੋਏ ਆਦਮੀਆਂ ਵਰਗੇ ਹੋ ਗਏ ਸਨ। ਉਹ ਉੱਥੇ ਸਨ, ਪਰਮਾਤਮਾ ਦੇ ਉਦੇਸ਼ਾਂ ਨੂੰ ਨਿਰਾਸ਼ ਕਰਨ ਦੇ ਇਰਾਦੇ ਨਾਲ ਕਬਰ ਦੀ ਰਾਖੀ ਕਰ ਰਹੇ ਸਨ, ਪਰ ਉਹਨਾਂ ਦੇ ਡਰ ਨੇ ਇੱਕ ਵਾਰ ਫਿਰ ਪ੍ਰਦਰਸ਼ਿਤ ਕੀਤਾ ਕਿ ਮੌਤ ਹਾਰ ਗਈ ਸੀ। ਤਾਂ ਇਹ ਪਹਿਲੀਆਂ 4 ਆਇਤਾਂ ਸਨ ਮੌਤ ਹਾਰ ਗਈ ਮਹੱਤਵ ਦੇ ਚਿੰਨ੍ਹ। ਹੁਣ ਜਦੋਂ ਅਸੀਂ ਅਗਲੇ ਭਾਗ ਵੱਲ ਵੱਧਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਮੌਤ ਦੀ ਹਾਰ ਔਰਤਾਂ ਲਈ ਇੱਕ ਸੰਦੇਸ਼, ਦਿਲਾਸਾ, ਸਮਝ, ਭਰੋਸਾ, ਹੁਕਮ, ਉਤਸ਼ਾਹ, ਦਿਲਾਸੇ ਦਾ ਸੁਨੇਹਾ। ਸੋ ਪਹਿਲੀ ਕੀ ਜਿਹੜੀ ਦਿਲਾਸੇ ਦਾ ਸੁਨੇਹਾ, ਇਹ ਔਰਤ ਉਦਾਸ ਅਤੇ ਨਿਰਾਸ਼ ਮਕਬਰੇ ਤੇ ਪਹੁੰਚੇ। ਜਦੋਂ ਉਹਨਾਂ ਨੂੰ ਇਹ ਅਜੀਬ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਤਾਂ ਉਹਨਾਂ ਦੀ ਉਦਾਸੀ ਅਤੇ ਨਿਰਾਸ਼ਾ ਛੇਤੀ ਹੀ ਡਰ ਅਤੇ ਗੁੰਝਲ ਵੱਲ ਮੁੜ ਗਈ ਅਤੇ ਘਬਰਾਹਟ ਵਿੱਚ ਆਉਂਦੀਆਂ ਇਹਨਾਂ ਔਰਤਾਂ ਲਈ ਇਹ ਦੂਤ ਦਿਲਾਸੇ ਦੇ ਸ਼ਬਦ ਲਿਆਉਂਦਾ ਹੈ। ਪਹਿਲਾਂ, ਨਾ ਡਰੋ, ਜਿਸ ਨੂੰ ਉਹ ਪਿਆਰ ਕਰਦੀਆਂ ਸਨ ਉਸਦਾ ਕਤਲ ਕੀਤਾ ਗਿਆ ਸੀ, ਜਿਸ ਦੀ ਉਹ ਪੂਜਾ ਕਰਦੀਆਂ ਸਨ ਅਤੇ ਜਿਸ ਉੱਤੇ ਉਹਨਾਂ ਦੀ ਉਮੀਦਾਂ ਸਨ ਉਹ ਹੁਣ ਚਲਾ ਗਿਆ ਲੱਗਦਾ ਸੀ। ਉਹ ਇਸ ਅਜੀਬ ਦੂਤ ਦਾ ਸਾਹਮਣਾ ਕਰ ਰਹੀਆਂ ਸਨ। ਕੋਈ ਹੈਰਾਨੀ ਨਹੀਂ ਸੀ ਕਿ ਉਹ ਡਰ ਗਈਆਂ ਸਨ, ਕੋਈ ਹੈਰਾਨੀ ਨਹੀਂ ਸੀ ਕਿ ਉਹ ਘਬਰਾ ਗਈਆਂ ਸਨ। ਅਤੇ ਕੀ ਤੁਸੀਂ ਜਾਣਦੇ ਹੋ ਕਿ ਜੇ ਯਿਸੂ ਕਬਰ ਵਿੱਚ ਰਿਹਾ ਹੁੰਦਾ ਤਾਂ ਉਹਨਾਂ ਕੋਲ ਡਰਨ ਅਤੇ ਸੋ ਕਰਨ ਦਾ ਇੱਕ ਚੰਗਾ ਕਾਰਨ ਹੁੰਦਾ? ਪਰ ਦੂਤ ਜਾਣਦਾ ਸੀ ਕਿ ਕਬਰ ਖਾਲੀ ਸੀ। ਦੂਤ ਜਾਣਦਾ ਸੀ ਕਿ ਯਿਸੂ ਜ਼ਿੰਦਾ ਹੈ, ਅਤੇ ਕਿਉਂਕਿ ਯਿਸੂ ਜ਼ਿੰਦਾ ਸੀ, ਡਰਨ ਦੀ ਕੋਈ ਲੋੜ ਨਹੀਂ, ਅਲਾਰਮ ਹੋਣ ਦੀ ਜਾਂ ਚਰਜ ਹੋਣ ਦੀ ਕੋਈ ਜ਼ਰੂਰਤ ਨਹੀਂ ਸੀ। ਜਿਸ ਤਰ੍ਹਾਂ ਯਹੋਵਾ ਨੇ ਯਹੋਸ਼ੂਆ ਨੂੰ ਕਿਹਾ ਸੀ ਜਦੋਂ ਉਸਨੇ ਵਾਅਦਾ ਕੀਤੀ ਧਰਤੀ ਦੇ ਲੋਕਾਂ ਦੀ ਅਗਵਾਈ ਸੰਭਾਲਣ ਲਈ ਲਈ ਕਿਹਾ ਸੀ, ਘਬਰਾਓ ਨਾ, ਨਿਰਾਸ਼ ਨਾ ਹੋਵੋ, ਕਿਉਂਕਿ ਜਿੱਥੇ ਵੀ ਤੁਸੀਂ ਜਾਵੋ ਤੁਹਾਡਾ ਪ੍ਰਭੂ ਪਰਮੇਸ਼ਵਰ ਤੁਹਾਡੇ ਨਾਲ ਹੋਵੇਗਾ। ਜਿੱਥੇ ਪ੍ਰਭੂ ਨੇ ਯਸ਼ਾਇਆ ਰਾਹੀਂ ਕਿਹਾ ਸੀ, ਭੈਭੀਤ ਨਾ ਹੋਵੋ, ਮੈਂ ਤੁਹਾਨੂੰ ਛੁਟਕਾਰਾ ਦੇ ਦਿੱਤਾ ਹੈ, ਮੈਂ ਤੁਹਾਨੂੰ ਨਾਮ ਦੇ ਕੇ ਬੁਲਾਇਆ ਹੈ, ਤੁਸੀਂ ਮੇਰੇ ਹੋ। ਇਸ ਲਈ ਉਸਨੇ ਦੂਤ ਦੇ ਸ਼ਬਦਾਂ ਰਾਹੀਂ ਇਹਨਾਂ ਚੇਲਿਆਂ ਨੂੰ ਕਿਹਾ, ਨਾ ਡਰੋ। ਹੁਣ ਇਹ ਸ਼ਬਦ ਅੱਜ ਵੀ ਸਹੀ ਹਨ। ਸਾਡੀ ਜ਼ਿੰਦਗੀ ਅਤੇ ਤਜਰਬੇ ਸਭ ਵੱਖਰੇ ਹੁੰਦੇ ਹਨ ਅਤੇ ਕਈ ਵਾਰ ਅਸੀਂ ਸਾਰੇ ਡਰ ਦਾ ਅਨੁਭਵ ਕਰਾਂਗੇ, ਅਤੇ ਜੇ ਯੇਸੂ ਮਰ ਗਿਆ ਹੈ ਤਾਂ ਕਬਰ ਵਿੱਚ ਹੈ ਤਾਂ ਸਾਡੇ ਸਾਰਿਆਂ ਕੋਲ ਡਰਨ ਦਾ ਕਾਰਨ ਹੈ, ਕਿਉਂਕਿ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ। ਸਾਡੇ ਸਾਰਿਆਂ ਕੋਲ ਜ਼ਿੰਦਗੀ ਤੋਂ ਡਰਨ ਦਾ ਇੱਕ ਬੇਤਰਤੀ ਪਰੇਸ਼ਾਨੀ ਤੋਂ ਇਲਾਵਾ ਕੁਝ ਵੀ ਨਹੀਂ ਹੈ, ਜੋ ਕਿ ਕਈ ਵਾਰ ਗਲੋਬਲ ਮਹਾਂਮਾਰੀ ਨੂੰ ਵੀ ਲਿਆਉਂਦਾ ਹੈ। ਪਰ ਕਿਉਂਕਿ ਯੇਸੂ ਜਿਉਂਦਾ ਹੈ, ਕਿਉਂਕਿ ਉਹ ਜਿਉਂਦਾ ਹੈ, ਕਿਉਂਕਿ ਉਸਨੇ ਅਲੌਕਿਕ ਮੌਤ ਤੇ ਜਿੱਤ ਪ੍ਰਾਪਤ ਕੀਤੀ ਹੈ, ਅਸੀਂ ਆਪਣੇ ਕੱਲ ਨੂੰ ਉਸ ਤੇ ਭਰੋਸਾ ਕਰਦਿਆਂ ਬਿਨਾਂ ਕਿਸੇ ਡਰ ਦੇ ਸਹਿ ਸਕਦੇ ਹਾਂ। ਨਾ ਡਰ, ਮੌਤ ਹਾਰ ਗਈ ਹੈ, ਯੇਸੂ ਜਿਉਂਦਾ ਹੈ। ਇਹ ਇਹਨਾਂ ਔਰਤਾਂ ਅਤੇ ਸਾਡੇ ਲਈ ਦਲਾਸੇ ਦੇ ਸ਼ਾਨਦਾਰ ਸ਼ਬਦ ਹਨ। ਅਤੇ ਫਿਰ ਉੱਥੇ ਸਮਝ ਦਾ ਸ਼ਬਦ, ਪਹਿਲੇ ਦਲਾਸੇ ਦਾ ਸ਼ਬਦ, ਹੁਣ ਸਮਝ ਦਾ ਸ਼ਬਦ। ਇੱਕ ਚੀਜ਼ ਜਿਹੜੀ ਮਨੁੱਖੀ ਸੰਬੰਧਾਂ ਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦੀ ਹੈ, ਉਹ ਭਾਵਨਾ ਹੈ ਕਿ ਕੋਈ ਤੁਹਾਨੂੰ ਸਮਝਦਾ ਨਹੀਂ ਹੈ। ਜਵਾਨ ਬੱਚੇ ਜਾਂ ਟੀਨੇਜਰ ਅਕਸਰ ਸੋਚਦੇ ਹਨ ਕਿ ਬਿਲਕੁਲ ਕੋਈ ਉਹਨਾਂ ਨੂੰ ਸਮਝਦਾ ਹੀ ਨਹੀਂ। ਇਹ ਚੰਗਾ ਨਹੀਂ ਹੁੰਦਾ ਜਦੋਂ ਅਸੀਂ ਗਲਤ ਫਹਿਮੀ ਮਹਿਸੂਸ ਕਰਦੇ ਹਾਂ। ਹੁਣ ਸ਼ਾਇਦ ਇਹ ਔਰਤਾਂ ਗਲਤ ਫਹਿਮੀ ਮਹਿਸੂਸ ਕਰਨਗੀਆਂ, ਜਦੋਂ ਦੂਤ ਨੇ ਉਹਨਾਂ ਨੂੰ ਕਿਹਾ ਨਾ ਡਰੋ ਤਾਂ ਉਹਨਾਂ ਨੇ ਸ਼ਾਇਦ ਇਹ ਉੱਤਰ ਦਿੱਤਾ ਸੀ ਕਿ ਇਹ ਕਹਿਣਾ ਤੁਹਾਡੇ ਲਈ ਸੌਖਾ ਹੈ, ਤੁਸੀਂ ਮੈਨੂੰ ਨਹੀਂ ਜਾਣਦੇ, ਕਿ ਤੁਹਾਨੂੰ ਪਤਾ ਨਹੀਂ ਕਿ ਇੱਥੇ ਕੀ ਹੋ ਰਿਹਾ ਹੈ, ਸਾਡਾ ਮੁਕਤੀਦਾਤਾ ਮਰ ਗਿਆ ਹੈ, ਅਸੀਂ ਦੁਖੀ ਹਾਂ। ਪਰ ਦੂਤ ਨੇ ਔਰਤਾਂ ਨੂੰ ਇਸ ਦੀ ਜੜ ਤੱਕ ਜਾਣ ਦਾ ਮੌਕਾ ਹੀ ਨਹੀਂ ਦਿੱਤਾ, ਕਿਉਂਕਿ ਜਿੰਨੀ ਜਲਦੀ ਉਹ ਉਹਨਾਂ ਨੂੰ ਦਲਾਸੇ ਦੇ ਸ਼ਬਦ ਨਹੀਂ ਬੋਲਦਾ ਸੀ, ਪਰ ਉਸਨੇ ਸਮਝ ਦੇ ਸ਼ਬਦਾਂ ਨਾਲ ਇਸ ਦਾ ਪਾਲਣ ਕੀਤਾ। ਉਸਨੇ ਉਹਨਾਂ ਨੂੰ ਕਿਹਾ, ਡਰੋ ਨਾ, ਮੈਨੂੰ ਪਤਾ ਹੈ ਕਿ ਤੁਸੀਂ ਯੇਸੂ ਨੂੰ ਲੱਭ ਰਹੀਆਂ ਹੋ, ਜਿਸ ਨੂੰ ਸਲੀਬ ਦਿੱਤੀ ਗਈ ਸੀ। ਉਹ ਸਮਝਦਾ ਹੈ, ਉਹ ਜਾਣਦਾ ਹੈ ਕਿ ਉਹ ਕਿ ਉਸ ਸਵੇਰ ਉਹ ਇੱਥੇ ਕਿਉਂ ਸਨ, ਉਹ ਜਾਣਦਾ ਹੈ ਕਿ ਉਹ ਉਦਾਸ ਕਿਉਂ ਹਨ, ਉਹ ਸਮਝਦਾ ਹੈ ਕਿ ਉਹ ਕਿਉਂ ਦੁਖੀ ਹਨ, ਉਹ ਸਮਝਦਾ ਹੈ ਕਿ ਉਹ ਕਿਉਂ ਡਰਦੀਆਂ ਹਨ। ਮੈਂ ਤੁਹਾਡੇ ਬਾਰੇ ਸਾਰੇ ਜਾਣਦਾ ਹਾਂ, ਤੁਹਾਡੇ ਬਾਰੇ ਸਾਰਾ ਜਾਣਦਾ ਹਾਂ, ਤੁਸੀਂ ਯੇਸੂ ਨੂੰ ਲੱਭ ਰਹੀਆਂ ਹੋ, ਜਿਸ ਨੂੰ ਸਲੀਬ ਦਿੱਤੀ ਗਈ ਸੀ, ਮੈਂ ਤੁਹਾਨੂੰ ਸਮਝਦਾ ਹਾਂ। ਹੁਣ ਇਹਨਾਂ ਔਰਤਾਂ ਨੂੰ ਸਮਝਣ ਵਾਲੇ ਫਰਿਸ਼ਤੇ ਦੀ ਸਮਝ ਇਕੱਲੇ ਅਤੇ ਇਕੱਲੇ ਰੱਬ ਕੋਲੋਂ ਹੀ ਆ ਸਕਦੀ ਹੈ ਜਾਂ ਆਉਂਦੀ ਹੈ। ਅਤੇ ਜਿਵੇਂ ਕਿ ਇਹ ਔਰਤਾਂ ਆਪਣੇ ਰੱਬ ਦੁਆਰਾ ਸਮਝੀਆਂ ਗਈਆਂ ਹਨ, ਪਰਮਾਤਮਾ ਜੋ ਉਹਨਾਂ ਦੀ ਪਰਵਾਹ ਕਰਦਾ ਹੈ, ਉਹ ਰੱਬ ਜਿਸ ਨੇ ਇੱਕ ਦੂਤ ਨੂੰ ਉਹਨਾਂ ਦੇ ਸਭ ਤੋਂ ਮੁਸ਼ਕਲ ਪਲਾਂ ਵਿੱਚ ਮਾਰਗ ਦਰਸ਼ਨ ਕਰਨ ਲਈ ਭੇਜਿਆ ਹੈ, ਅਸੀਂ ਵੀ ਸਾਡੇ ਰੱਬ ਦੁਆਰਾ ਜਾਣੇ ਅਤੇ ਸਮਝੇ ਜਾਂਦੇ ਹਾਂ, ਸਮਝਦੇ ਜਾਂਦੇ ਹਾਂ। ਉਹ ਸਾਨੂੰ ਕਹਿੰਦਾ ਹੈ, ਮੈਂ ਸਮਝਦਾ ਹਾਂ ਕਿ ਤੁਸੀਂ ਕੀ ਮਹਿਸੂਸ ਕਰ ਰਹੇ ਹੋ, ਮੈਨੂੰ ਪਤਾ ਹੈ ਕਿ ਤੁਸੀਂ ਕਿਸ ਗੱਲ ਦਾ ਸਾਹਮਣਾ ਕਰ ਰਹੇ ਹੋ, ਜਿਵੇਂ ਕਿ ਮੈਂ ਤੁਹਾਨੂੰ ਜਾਣਦਾ ਹਾਂ ਉਂਝ ਕੋਈ ਹੋਰ ਤੁਹਾਨੂੰ ਕਦੇ ਨਹੀਂ ਜਾਣ ਸਕਦਾ। ਮੈਂ ਜਾਣਦਾ ਹਾਂ ਕਿ ਚਿੰਤਾ ਅਤੇ ਡਰ ਜੋ ਤੁਹਾਨੂੰ ਇਸ ਵਾਇਰਸ ਦੇ ਚਿਹਰੇ ਵਿੱਚ ਫਸਾ ਰਿਹਾ ਹੈ, ਮੈਂ ਤੁਹਾਡੇ ਇਕੱਲਤਾ ਅਤੇ ਇਕੱਲਤਾ ਨੂੰ ਜਾਣਦਾ ਹਾਂ, ਮੈਂ ਜਾਣਦਾ ਹਾਂ, ਮੈਂ ਸਮਝਦਾ ਹਾਂ। ਦਲਾਸਾ ਅਤੇ ਸਮਝ ਦਾ ਸ਼ਬਦ ਅਗਲਾ, ਸੋ ਦਲਾਸੇ ਦਾ ਸ਼ਬਦ, ਸਮਝ ਦਾ ਸ਼ਬਦ, ਤੀਸਰਾ ਹੈ ਭਰੋਸੇ ਦਾ ਇੱਕ ਸ਼ਬਦ। ਦੋ ਤਿੰਨ ਔਰਤਾਂ ਨੂੰ ਉਹਨਾਂ ਦੀ ਜ਼ਰੂਰਤ ਦੇ ਸਮੇਂ ਮਿਲਿਆ ਸੀ। ਉਸਨੇ ਉਹਨਾਂ ਨੂੰ ਨਹੀਂ ਕਿਹਾ ਬਸ ਇਸ ਨੂੰ ਸਵੀਕਾਰ ਕਰੋ, ਨਾ ਪੁੱਛੋ ਕਿਉਂ, ਬਸ ਇਸ ਨੂੰ ਸਵੀਕਾਰ ਕਰੋ। ਉਸਨੇ ਉਹਨਾਂ ਨੂੰ ਕਿਹਾ, ਆਓ ਉਹ ਜਗ੍ਹਾ ਵੇਖੋ ਜਿੱਥੇ ਉਹਨਾਂ ਨੇ ਉਸਨੂੰ ਰੱਖਿਆ ਸੀ, ਆਓ ਅਤੇ ਖੁਦ ਵੇਖੋ ਅਤੇ ਵਿਸ਼ਵਾਸ ਕਰੋ ਕਿ ਉਹ ਕਿ ਇਹ ਯੇਸੂ ਜਿਸ ਦੀ ਤੁਸੀਂ ਉਪਾਸਨਾ ਕਰਦੇ ਹੋ ਜਿਉਂਦਾ ਹੈ। ਇਸ ਲਈ ਜਾਓ, ਇਹ ਉਹ ਇੱਥੇ ਨਹੀਂ ਹੈ, ਉਹ ਜੀ ਉੱਠਿਆ ਹੈ। ਮੈਂ ਸਮਝਦਾ ਹਾਂ ਕਿ ਇਹ ਥੋੜ੍ਹਾ ਜਿਹਾ ਇਸ ਤਰ੍ਹਾਂ ਹੈ ਜਿਵੇਂ ਸਾਡਾ ਪ੍ਰਭੂ ਥੋਮਸ ਨਾਲ ਪੇਸ਼ ਆਇਆ। ਇਹ ਮਹਾਨ ਚੇਲਾ ਜਿਸ ਨੂੰ ਇੱਕ ਪਲ ਦੀ ਸ਼ੱਕ ਲਈ ਹਮੇਸ਼ਾ ਦੀ ਸ਼ੱਕ ਦੇ ਤੌਰ ਤੇ ਜਾਣਿਆ ਜਾਂਦਾ ਹੈ, ਪ੍ਰਭੂ ਨੇ ਉਸ ਨੂੰ ਉਸਦੇ ਨੁਕਸਾਂ ਅਤੇ ਸ਼ੰਕਾਵਾਂ ਕਰਕੇ ਨਹੀਂ ਠੁਕਰਾਇਆ, ਉਸ ਨੇ ਉਸ ਨੂੰ ਨਹੀਂ ਨਕਾਰਿਆ। ਇਸ ਦੀ ਬਜਾਏ ਉਹ ਥੋਮਸ ਦੇ ਸਾਹਮਣੇ ਉਸ ਨੂੰ ਆਪਣੇ ਹੱਥਾਂ ਵਿੱਚ ਮੇਖਾਂ ਦੇ ਨਿਸ਼ਾਨ ਵਿਖਾਉਣ ਲਈ ਖੜਾ ਹੋ ਗਿਆ ਅਤੇ ਆਓ ਅਤੇ ਵੇਖੋ ਕਿੱਲਾਂ ਦੇ ਨਿਸ਼ਾਨ ਅਤੇ ਮਾਸ ਦੇ ਨਿਸ਼ਾਨ ਨੂੰ ਵੇਖਣ ਲਈ ਸੱਦਾ ਦਿੱਤਾ। ਅਤੇ ਥੋਮਸ ਉਸਦੇ ਗੋਡਿਆਂ ਤੇ ਡਿੱਗ ਪਿਆ ਅਤੇ ਐਲਾਨ ਕੀਤਾ, ਮੇਰਾ ਪ੍ਰਭੂ ਮੇਰਾ ਅਤੇ ਮੇਰਾ ਰੱਬ। ਉਸ ਰੱਬ ਤੋਂ ਭਰੋਸਾ ਦਿੱਤਾ ਹੈ। ਅੱਜ ਸਾਨੂੰ ਅਜੇ ਵੀ ਭਰੋਸਾ ਦਿੱਤਾ ਗਿਆ ਹੈ, ਸਾਨੂੰ ਅਜੇ ਵੀ ਦੱਸਿਆ ਜਾਂਦਾ ਹੈ ਕਿ ਆਓ ਵੇਖੋ, ਇਸ ਦੀ ਜਾਂਚ ਕਰੋ, ਇਸ ਬਾਰੇ ਸੋਚੋ, ਆਓ ਦੇਖੀਏ। ਅਣਗਿਣਤ ਲੱਖਾਂ ਜਾਨਾਂ ਉਸ ਆਦਮੀ ਦੁਆਰਾ ਬਦਲੀਆਂ ਗਈਆਂ ਅਤੇ ਕੱਟੜਪੰਥੀ ਸਨ ਜੋ ਮਰ ਗਿਆ ਸੀ, ਪਰ ਦੇਖੋ ਹੁਣ ਜ਼ਿੰਦਾ ਹੈ। ਆਓ ਅਤੇ ਵੇਖੋ ਯਿਸੂ ਨੂੰ ਜਾਨਣ ਨਾਲ ਜੀਵਨ ਵਿੱਚ ਕੀ ਅੰਤਰ ਆਉਂਦਾ ਹੈ। ਆਓ ਅਤੇ ਵੇਖੋ ਯਿਸੂ ਨੂੰ ਜਾਨਣ ਨਾਲ ਮੌਤ ਉੱਤੇ ਕੀ ਫਰਕ ਪੈਂਦਾ ਹੈ। ਆਓ ਅਤੇ ਵੇਖੋ ਯਿਸੂ ਨੂੰ ਜਾਨਣ ਨਾਲ ਜੀਵਨ ਦੇ ਸੰਘਰਸ਼ਾਂ ਉੱਤੇ ਕੀ ਫਰਕ ਆਉਂਦਾ ਹੈ। ਆਓ ਅਤੇ ਵੇਖੋ ਯਿਸੂ ਨੂੰ ਜਾਨਣ ਨਾਲ ਸਾਡੀਆਂ ਜ਼ਿੰਦਗੀ ਦੀਆਂ ਖੁਸ਼ੀਆਂ ਤੇ ਕੀ ਫਰਕ ਪੈਂਦਾ ਹੈ। ਭਰੋਸੇ ਦੇ ਇਹ ਸ਼ਬਦ ਅੱਗੇ ਇਹਨਾਂ ਔਰਤਾਂ ਲਈ ਸੀ ਉਤਸ਼ਾਹ ਦਾ ਸ਼ਬਦ। ਉਹ ਇੱਥੇ ਨਹੀਂ ਹੈ ਜਿਵੇਂ ਉਸਨੇ ਕਿਹਾ ਸੀ ਕਿ ਉਹ ਜੀ ਉੱਠਿਆ ਹੈ। ਇਹ ਕਿੰਨੇ ਵਧੀਆ ਸ਼ਬਦ ਹਨ, ਕਿਹੜੇ ਸ਼ਾਨਦਾਰ ਅਤੇ ਅਦਭੁਤ ਅਲੌਕਿਕ ਸ਼ਬਦ। ਉਹ ਇੱਥੇ ਨਹੀਂ ਹੈ, ਉਹ ਜੀ ਉੱਠਿਆ ਹੈ, ਕਿੰਨਾ ਸ਼ਾਨਦਾਰ ਉਤਸ਼ਾਹ। ਉਸਨੇ ਬਿਲਕੁਲ ਉਹੀ ਕੀਤਾ ਜੋ ਉਸਨੇ ਕਿਹਾ ਉਹ ਕਰੇਗਾ, ਉਹ ਜੀ ਉੱਠਿਆ ਹੈ। ਇਹ ਜਾਣਨਾ ਬਹੁਤ ਉਤਸ਼ਾਹ ਹੈ ਕਿ ਯਿਸੂ ਉਹੀ ਕਰਦਾ ਹੈ ਜੋ ਕਹਿੰਦਾ ਹੈ ਕਿ ਉਹ ਕਰੇਗਾ। ਖਾਲੀ ਕਬਰ ਸਾਨੂੰ ਦਰਸਾਉਂਦੀ ਹੈ ਕਿ ਯਿਸੂ ਜੋ ਕਹਿੰਦਾ ਹੈ ਹਮੇਸ਼ਾ ਵਾਪਰਦਾ ਹੈ। ਯਿਸੂ ਦੀ ਖਾਲੀ ਕਬਰ ਹਰ ਚੀਜ਼ ਦੀ ਭਰੋਸੇਯੋਗਤਾ ਨੂੰ ਘੋਸ਼ਿਤ ਕਰਦੀ ਹੈ ਜੋ ਯਿਸੂ ਕਹਿੰਦਾ ਹੈ। ਮੇਰਾ ਮਤਲਬ ਹੈ, ਉਸਨੇ ਕਿੰਨੀ ਵਾਰ ਉਹਨਾਂ ਨੂੰ ਪਹਿਲਾਂ ਹੀ ਦੱਸਿਆ ਸੀ ਕਿ ਉਹ ਅਜਿਹਾ ਕਰਨ ਜਾ ਰਿਹਾ ਹੈ ਕਿ ਉਹ ਜੀ ਉੱਠਣ ਵਾਲਾ ਹੈ। ਮੱਤੀ 16 ਬਾਬ 21 ਆਇਤ ਪਹਿਲਾਂ ਦੇਖਦੇ ਹਾਂ। ਉਸ ਸਮੇਂ ਤੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਵਿਖਾਉਣਾ ਸ਼ੁਰੂ ਕਰ ਦਿੱਤਾ ਕਿ ਉਸ ਨੂੰ ਯਰੂਸ਼ਲਮ ਜਾਣਾ ਪਵੇਗਾ ਅਤੇ ਬਜ਼ੁਰਗਾਂ, ਪ੍ਰਧਾਨ ਯਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਤੋਂ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ ਅਤੇ ਉਸ ਨੂੰ ਮਾਰ ਦਿੱਤਾ ਜਾਵੇਗਾ ਅਤੇ ਤੀਜੇ ਦਿਨ ਜੀ ਉੱਠੇਗਾ। ਉਸਨੇ ਉਹਨਾਂ ਨੂੰ ਕਿਹਾ, ਮੈਂ ਮਾਰਿਆ ਜਾਵਾਂਗਾ ਤਾਂ ਫਿਰ ਮੈਂ 3 ਦਿਨਾਂ ਬਾਅਦ ਜੀ ਉੱਠਾਂਗਾ। ਇਸ ਮੌਕੇ ਤੇ ਪਤਰਸ ਦਾ ਜਵਾਬ ਸੀ ਕਿ ਕਦੇ ਨਹੀਂ, ਇਹ ਤੁਹਾਡੇ ਨਾਲ ਕਦੇ ਨਹੀਂ ਵਾਪਰੇਗਾ। ਫਿਰ ਵੀ ਯਿਸੂ ਨੇ ਕਿਹਾ ਸੀ ਕਿ ਅਜਿਹਾ ਹੋਵੇਗਾ। ਮੱਤੀ 17 ਬਾਪ ਦੀ ਨੂੰਹ ਦੇਖਦੇ ਹਾਂ। ਰੂਪਾਂਤਰਣ ਤੋਂ ਬਾਅਦ ਅਤੇ ਜਦੋਂ ਪਹਾੜ ਉੱਤੋਂ ਹੇਠਾਂ ਆ ਰਹੇ ਸਨ, ਯਿਸੂ ਨੇ ਉਹਨਾਂ ਨੂੰ ਆਦੇਸ਼ ਦਿੱਤਾ ਕਿ ਕਿਸੇ ਨੂੰ ਇਹ ਦਰਸ਼ਨ ਨਾ ਦੱਸਣਾ ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਹੀਂ ਜੀ ਉੱਠਦਾ। ਮੱਤੀ 17 ਬਾਪ ਦੀ 22 ਹੈ। ਤੇ ਜਦੋਂ ਗਲੀਲੀ ਵਿੱਚ ਇਕੱਠੇ ਹੋ ਰਹੇ ਸਨ ਤਾਂ ਯਿਸੂ ਨੇ ਉਹਨਾਂ ਨੂੰ ਕਿਹਾ, ਮਨੁੱਖ ਦੇ ਪੁੱਤਰ ਨੂੰ ਮਨੁੱਖ ਦੇ ਹਵਾਲੇ ਕੀਤਾ ਜਾਣਾ ਹੈ। ਉਹ ਮਨੁੱਖ ਦਾ ਪੁੱਤਰ ਮਾਰ ਦੇਣਗੇ ਅਤੇ ਉਹ ਜੀ ਉਠਾਇਆ ਜਾਵੇਗਾ ਤੀਜੇ ਦਿਨ। ਇਹ ਜਾਪਦਾ ਹੈ ਕਿ ਚੇਲੇ ਸਿਰਫ ਉਸਦੇ ਕਹਿਣ ਦੇ ਪਹਿਲੇ ਹਿੱਸੇ ਨੂੰ ਵੱਲ ਨੂੰ ਦੇਖਦੇ ਸਨ ਪਰ ਮਾਰਿਆ ਜਾਣ ਬਾਰੇ। ਪਰ ਕਿਉਂਕਿ ਆਇਤ ਖਤਮ ਹੁੰਦੀ ਹੈ ਅਤੇ ਉਹ ਬਹੁਤ ਦੁਖੀ ਸਨ। ਮੱਤੀ 20 ਬਾਪ ਦੀ 18-19, ਦੇਖੋ ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ, ਮਨੁੱਖ ਦਾ ਪੁੱਤਰ ਪ੍ਰਧਾਨ ਯਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਉਸ ਨੂੰ ਮੌਤ ਦੀ ਸਜ਼ਾ ਦੇਣਗੇ। ਉਸ ਨੂੰ ਗੈਰ ਯਹੂਦੀਆਂ ਦੇ ਹਵਾਲੇ ਕਰ ਦੇਣਗੇ ਅਤੇ ਜਾਂ ਜੋ ਉਹ ਮਖੌਲ ਕਰਨਗੇ, ਕੋੜੇ ਮਾਰਨਗੇ ਅਤੇ ਉਸਨੂੰ ਵੀ ਸਲੀਬ ਦਿੱਤੀ ਜਾਵੇਗੀ ਅਤੇ ਉਹ ਤੀਜੇ ਦਿਨ ਜੀ ਉੱਠੇਗਾ। ਮੱਤੀ 26 ਬਾਪ ਦੀ 22 32 26 ਬਾਪ ਦੀ 32 ਆਇਤ ਵੀ ਦੇਖਦੇ, ਪਰ ਜਦੋਂ ਮੈਂ ਜੀ ਉੱਠਿਆ ਹਾਂ ਮੈਂ ਤੁਹਾਡੇ ਅੱਗੇ ਗਲੀਲ ਜਾਵਾਂਗਾ। ਅਤੇ ਦੂਤ ਇਹਨਾਂ ਪਿਆਰੀਆਂ ਔਰਤਾਂ ਨੂੰ ਕਹਿੰਦਾ ਹੈ ਕਿ ਉਹ ਜੀ ਉੱਠਿਆ ਹੈ ਜਿਵੇਂ ਕਿ ਉਸਨੇ ਕਿਹਾ ਸੀ। ਜੇ ਯਿਸੂ ਜੀ ਉਠਾਏ ਜਾਣ ਤੇ ਭਰੋਸੇਯੋਗ ਹੈ ਤਾਂ ਉਸਨੂੰ ਉਸਦੀ ਹਰ ਗੱਲ ਤੇ ਭਰੋਸਾ ਕੀਤਾ ਜਾ ਸਕਦਾ ਹੈ। ਇਹ ਜਾਣਨਾ ਕਿੰਨਾ ਹੌਸਲਾ ਹੈ ਕਿ ਯਿਸੂ ਹਮੇਸ਼ਾ ਆਪਣੇ ਬਚਨ ਦੀ ਪਾਲਣਾ ਕਰਦਾ ਹੈ। ਇਸ ਲਈ ਔਰਤਾਂ ਨੂੰ ਸੁਨੇਹਾ ਦਿਲਾਸੇ ਦਾ ਸ਼ਬਦ, ਸਮਝ ਦਾ ਸ਼ਬਦ, ਭਰੋਸੇ ਦਾ ਸ਼ਬਦ ਅਤੇ ਉਤਸ਼ਾਹ ਦਾ ਸ਼ਬਦ ਸੀ ਅਤੇ ਇਹ ਵੀ ਕਿ ਹੁਕਮ ਦਾ ਸ਼ਬਦ। ਫਿਰ ਦੂਤ ਨੇ ਉਹਨਾਂ ਔਰਤਾਂ ਨੂੰ ਕਿਹਾ, ਛੇਤੀ ਜਾਓ ਅਤੇ ਉਸਦੇ ਚੇਲਿਆਂ ਨੂੰ ਆਖੋ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਅਤੇ ਵੇਖੋ ਉਹ ਤੁਹਾਡੇ ਅੱਗੇ ਗਲੀਲ ਜਾ ਰਿਹਾ ਤੇ ਤੁਸੀਂ ਉਸ ਨੂੰ ਵੇਖੋਗੇ। ਵੇਖੋ ਮੈਂ ਤੁਹਾਨੂੰ ਦੱਸਿਆ ਹੈ ਕਿ ਉਹਨਾਂ ਔਰਤਾਂ ਲਈ ਇਹ ਸੰਦੇਸ਼ ਕਿੰਨੇ ਹੌਸਲੇ ਵਾਲਾ ਹੋਵੇਗਾ ਕਿ ਯਿਸੂ ਤੁਹਾਡੇ ਅੱਗੇ ਜਾਵੇਗਾ ਤੇ ਤੁਸੀਂ ਉਸ ਨੂੰ ਵੇਖੋਗੇ। ਤੁਸੀਂ ਸੋਚਦੇ ਹੋਵੋਗੇ ਕਿ ਉਹ ਗਲੀਲ ਵਿੱਚ ਜਲਦੀ ਨਹੀਂ ਪਹੁੰਚ ਸਕੇ ਕਿਉਂਕਿ ਯਿਸੂ ਉਹਨਾਂ ਦਾ ਰੱਬ ਅਤੇ ਮਾਲਕ ਉਹਨਾਂ ਦੇ ਅੱਗੇ ਜਾ ਰਿਹਾ ਸੀ। ਅਸੀਂ ਉਸ ਨੂੰ ਦੁਬਾਰਾ ਮਿਲਣ ਜਾਵਾਂਗੇ ਤੇ ਉਸਦਾ ਅਦਭੁਤ ਚਿਹਰਾ ਵੇਖਾਂਗੇ। ਮੌਤ ਹਾਰ ਗਈ ਹੈ ਤੇ ਇਹ ਦ੍ਰਿਸ਼ ਉਹਨਾਂ ਲਈ ਲਗਭਗ ਬਹੁਤ ਜ਼ਿਆਦਾ ਸੀ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਹਨਾਂ ਨੇ ਕਿਵੇਂ ਮਹਿਸੂਸ ਕੀਤਾ ਹੋਵੇਗਾ? ਕਈ ਵਾਰ ਜ਼ਿੰਦਗੀ ਮੁਸ਼ਕਲ ਅਤੇ ਅਨਿਸ਼ਚਿਤ ਹੋ ਜਾਂਦੀ ਹੈ। ਕਈ ਵਾਰੇ ਇੱਕ ਸਲੋਗ ਹੈ, ਕਈ ਵਾਰੇ ਮਹਿਸੂਸ ਹੁੰਦਾ ਹੈ ਕਿ ਜਿਵੇਂ ਅਸੀਂ ਆਪਣਾ ਰਾਹ ਗਵਾ ਚੁੱਕੇ ਹਾਂ, ਪਰ ਮੈਂ ਤੁਹਾਨੂੰ ਕੋਈ ਦੱਸਣਾ ਚਾਹੁੰਦਾ ਹਾਂ। ਜੀ ਉੱਠਿਆ, ਯਿਸੂ ਮਸੀਹ ਸਾਡੇ ਅੱਗੇ ਜਾ ਰਿਹਾ। ਸਾਨੂੰ ਮੌਕਾ ਅਤੇ ਹਾਲਾਤਾਂ ਦੁਆਰਾ ਕੁੱਟਿਆ ਨਹੀਂ ਜਾਂਦਾ। ਅਸੀਂ ਯਿਸੂ ਦੇ ਲੋਕ ਹਾਂ, ਅਸੀਂ ਉਸਦੇ ਹਾਂ, ਅਤੇ ਉਹ ਅੱਗੇ ਅੱਗੇ ਜਾ ਰਿਹਾ, ਅਤੇ ਉਹ ਸਾਡੇ ਨਾਲ ਹੈ ਜ਼ਿੰਦਗੀ ਦੇ ਸਾਰੇ ਹਾਲਾਤਾਂ ਵਿੱਚ ਰਾਹ ਤਿਆਰ ਕਰਨ ਲਈ। ਅਤੇ ਅੰਦਾਜ਼ਾ ਲਗਾਓ ਕਿ ਕੀ ਬਸ ਇਹਨਾਂ ਔਰਤਾਂ ਵਾਂਗ ਅਸੀਂ ਆਪਣੇ ਆਪ ਨੂੰ ਵੇਖਣ ਜਾਂ ਮਿਲਣ ਜਾ ਰਹੇ ਹਾਂ। ਇੱਕ ਦਿਨ, ਸ਼ਾਇਦ ਇੱਕ ਦਿਨ ਵੀ ਅਸੀਂ ਯਿਸੂ ਨੂੰ ਵੇਖਾਂਗੇ, ਅਤੇ ਉਸਦੀ ਸਾਰੀ ਸ਼ਾਨਦਾਰ ਸ਼ਾਨ ਵਿੱਚ, ਅਤੇ ਉਸ ਦਿਨ ਚੀਜ਼ਾਂ ਅਤੇ ਜ਼ਿੰਦਗੀ ਦੀਆਂ ਬਕਵਾਸਾਂ, ਜ਼ਿੰਦਗੀ ਦੀ ਬਕਵਾਸ ਦਾ ਅਰਥ ਬਿਲਕੁਲ ਕੁਝ ਵੀ ਨਹੀਂ ਹੋਵੇਗਾ। ਸਾਡੀ ਪੂਰੀ ਹੋਂਦ ਉਸਦੀ ਸ਼ਾਨਦਾਰ ਮੌਜੂਦਗੀ ਦੁਆਰਾ ਹਾਵੀ ਹੋਵੇਗੀ। ਕੀ ਤੁਸੀਂ ਯਿਸੂ ਨੂੰ ਵੇਖਣ ਦੀ ਉਮੀਦ ਕਰ ਰਹੇ ਹੋ? ਮੈਂ ਤੁਹਾਨੂੰ ਦੱਸਦਾ ਹਾਂ, ਜੇ ਤੁਸੀਂ ਉਸ ਨੂੰ ਪ੍ਰਭੂ ਅਤੇ ਮੁਕਤੀਦਾਤਾ ਰੂਪ ਜਾਣਦੇ ਹੋ ਤਾਂ ਉਹ ਦਿਨ ਖੁਸ਼ਹਾਲ ਹੋਵੇਗਾ। ਉਹ ਜੀ ਉੱਠਿਆ ਹੈ, ਇੱਥੇ ਨਹੀਂ ਹੈ। ਅਤੇ ਔਰਤਾਂ ਨੂੰ ਕਿਹਾ ਗਿਆ ਹੈ ਕਿ ਜਾਓ ਅਤੇ ਚੇਲਿਆਂ ਨੂੰ ਦੱਸੋ, ਅਤੇ ਜਾਓ ਅਤੇ ਉਹਨਾਂ ਨੂੰ ਦੱਸੋ ਕਿ ਤੁਸੀਂ ਗਲੀਲ ਵਿੱਚ ਯਿਸੂ ਨੂੰ ਵੇਖੋਗੇ। ਮੌਤ ਹਾਰ ਚੁੱਕੀ ਹੈ, ਅਨੰਤ ਵਿੱਚ ਨੋਟਿਸ ਮੌਤ ਦੀ ਹਾਰ। ਔਰਤਾਂ ਜਵਾਬ ਦਿੰਦੀਆਂ ਹਨ, ਆਇਤ 8 ਤੋਂ ਲੈ ਕੇ 10 ਤੇ ਇੱਕ ਨਜ਼ਰ ਮਾਰੋ। ਇਸ ਲਈ ਉਹ ਡਰ ਅਤੇ ਬੜੀ ਖੁਸ਼ੀ ਨਾਲ ਕਬਰ ਤੋਂ ਛੇਤੀ ਹੀ ਤੁਰ ਪਈਆਂ, ਅਤੇ ਉਹ ਉਸਦੇ ਚੇਲਿਆਂ ਨੂੰ ਦੱਸਣ ਲਈ ਭੱਜੀਆਂ। ਅਤੇ ਵੇਖੋ ਯਿਸੂ ਉਹਨਾਂ ਨੂੰ ਮਿਲਿਆ ਅਤੇ ਕਿਹਾ, ਨਮਸਕਾਰ। ਜਦ ਉਹ ਉਸਦੇ ਪੈਰ ਫੜ ਕੇ ਉਸਦੀ ਉਪਾਸਨਾ ਕਰਨ ਲੱਗੀਆਂ, ਤਦ ਯਿਸੂ ਨੇ ਉਹਨਾਂ ਨੂੰ ਕਿਹਾ, ਡਰੋ ਨਾ, ਜਾਓ ਅਤੇ ਮੇਰੇ ਭਰਾਵਾਂ ਨੂੰ ਆਖੋ ਕਿ ਗਲੀਲੀ ਵੱਲ ਜਾਣ, ਅਤੇ ਉੱਥੇ ਉਹ ਮੈਨੂੰ ਵੇਖਣਗੇ। ਉਹ ਤੁਰੀਆਂ ਹੀ ਨਹੀਂ ਸਗੋਂ ਭੱਜੀਆਂ, ਉਹ ਡਰ ਅਤੇ ਵੱਡੀ ਖੁਸ਼ੀ ਦੇ ਮਿਸ਼ਰਣ ਨਾਲ ਤੋਂ ਦੌੜੀਆਂ। ਕੀ ਇਹ ਦਿਲਚਸਪ ਨਹੀਂ ਹੈ ਕਿ ਜਦੋਂ ਵੀ ਕੋਈ ਵਿਅਕਤੀ ਪਰਮਾਤਮਾ ਦੀ ਹਜ਼ੂਰੀ ਅਤੇ ਸਵਰਗੀ ਸ਼ਕਤੀਆਂ ਨਾਲ ਸਾਹਮਣਾ ਕਰਦਾ ਹੈ ਤਾਂ ਇਹ ਦੋਵੇਂ ਭਾਵਨਾਵਾਂ ਪ੍ਰਚਲਿਤ ਹੁੰਦੀਆਂ ਹਨ। ਇੱਥੇ ਕੋਈ ਝਲਕ ਨਹੀਂ ਪੈਂਦੀ, ਕੋਈ ਜ਼ਖਮੀ ਨਹੀਂ ਹੁੰਦਾ। ਇੱਥੇ ਦੋਵੇਂ ਹਨ, ਡਰ ਅਤੇ ਬਹੁਤ ਸਾਰਾ ਆਨੰਦ। ਅਤੇ ਜਦੋਂ ਉਹ ਉਸਦੇ ਚੇਲਿਆਂ ਨੂੰ ਦੱਸਣ ਲਈ ਦੌੜਦੀਆਂ ਹਨ, ਅਤੇ ਇਹ ਔਰਤਾਂ ਜੋ ਇਹ ਵੱਡੀ ਖ਼ਬਰ ਚੇਲਿਆਂ ਲਿਆਉਂਦੀਆਂ ਹਨ ਜਿਵੇਂ ਕਿ ਉਹ ਦੌੜ ਰਹੀਆਂ ਸਨ, ਵੇਖੋ ਯਿਸੂ ਉਹਨਾਂ ਨੂੰ ਮਿਲਿਆ। ਉਹ ਔਰਤਾਂ ਉਸਦੇ ਸਾਹਮਣੇ ਸਨ, ਉਸਦੇ ਪੈਰ ਫੜ ਕੇ ਉਸਦੀ ਉਪਾਸਨਾ ਕਰ ਰਹੀਆਂ ਹਨ। ਉਹ ਯਿਸੂ ਦੀ ਪੂਜਾ ਕਰਦੀਆਂ ਹਨ, ਅਤੇ ਫਿਰ ਉਹ ਉਹਨਾਂ ਨੂੰ ਨਿੱਜੀ ਤੌਰ ਤੇ ਆਖਦਾ ਸੰਦੇਸ਼ ਦਿੰਦਾ ਹੈ ਕਿ ਡਰੋ ਨਾ, ਜਾਓ ਅਤੇ ਮੇਰੇ ਭਰਾਵਾਂ ਨੂੰ ਗਲੀਲ ਜਾਣ ਲਈ ਕਹੋ, ਅਤੇ ਉਹ ਉੱਥੇ ਮੈਨੂੰ ਵੇਖਣਗੇ। ਇਹ ਔਰਤਾਂ ਆਪਣੀ ਕਮਿਊਨਿਟੀ ਵਿੱਚ ਪਛੜੀਆਂ ਹੋਈਆਂ ਯਿਸੂ ਮਸੀਹ ਦੀ ਕਲਪਨਾ ਕਰਨ ਵਾਲੀਆਂ ਪਹਿਲੇ ਲੋਕ ਬਣ ਗਈਆਂ, ਅਤੇ ਉਹ ਲੋਕ ਬਣ ਗਈਆਂ ਜਿਨ੍ਹਾਂ ਨੂੰ ਰਸੂਲਾਂ ਨੂੰ ਸੰਦੇਸ਼ ਪਹੁੰਚਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਅਤੇ ਧਿਆਨ ਦਿਓ ਕਿ ਯਿਸੂ ਰਸੂਲਾਂ ਨੂੰ ਕਿਵੇਂ ਦਰਸਾਉਂਦਾ ਹੈ। ਉਹ ਕਹਿੰਦਾ ਹੈ ਕਿ ਮੇਰੇ ਭਰਾਵੋ, ਉਸਨੇ ਹੁਣੇ ਹੁਣੇ ਮੌਤ ਨੂੰ ਹਰਾਇਆ ਅਤੇ ਕਬਰ ਤੇ ਜੀ ਉੱਠਿਆ ਹੈ। ਉਹ ਸਪਸ਼ਟ ਤੌਰ ਤੇ ਅਚਰਜ ਰੱਬ ਹੈ, ਅਤੇ ਉਹ ਅਜੇ ਵੀ ਇਹਨਾਂ ਕਮਜ਼ੋਰ ਅਤੇ ਨੁਕਸਦਾਰ ਆਦਮੀਆਂ ਦੀਆਂ ਗੱਲਾਂ ਕਰਦਾ ਹੈ, ਅਤੇ ਜਿਨ੍ਹਾਂ ਵਿੱਚੋਂ ਕਈਆਂ ਨੇ ਉਸ ਨੂੰ ਤਿਆਗ ਦਿੱਤਾ ਸੀ, ਜਿਨ੍ਹਾਂ ਵਿੱਚੋਂ ਕਈਆਂ ਨੇ ਉਸ ਨੂੰ ਧੋਖਾ ਦਿੱਤਾ ਸੀ। ਭਰਾਵਾਂ ਦੀ ਤਰ੍ਹਾਂ ਯਿਸੂ ਉਹਨਾਂ ਨੂੰ ਭਰਾਵਾਂ ਮੰਨਦਾ ਸੀ। ਉਹ ਉਹਨਾਂ ਨਾਲ ਵੱਡਾ ਭਰਾ ਹੈ। ਔਰਤਾਂ ਨੂੰ ਕਿਹਾ ਗਿਆ ਕਿ ਉਹ ਉਸਦੇ ਚੇਲਿਆਂ ਨੂੰ ਗਲੀਲੀ ਜਾਣ ਲਈ ਕਹਿਣ, ਜਿੱਥੇ ਉਹਨਾਂ ਨੂੰ ਉਸ ਨੂੰ ਵੇਖਣਗੇ। ਯਿਸੂ ਇੱਥੇ ਵਿਸ਼ਵਾਸ ਦੀ ਇੱਕ ਸੁਰੱਖਿਅਤ ਨੀਂਹ ਪ੍ਰਦਾਨ ਕਰਦਾ ਹੈ, ਔਰਤਾਂ ਲਈ ਵਿਸ਼ਵਾਸ ਦੀ ਬੁਨਿਆਦ, ਚੇਲਿਆਂ ਲਈ ਨੇਚਾ ਦੀ ਇੱਕ ਨੀਂਹ, ਅਤੇ ਉਹਨਾਂ ਸਾਰਿਆਂ ਲਈ ਇੱਕ ਨੀਂਹ ਦੀ ਇੱਕ ਨੀਂਹ ਜੋ ਉਸਦੇ ਮਗਰ ਚੱਲਦੇ ਹਨ। ਮੌਤ ਹਾਰ ਗਈ ਅਤੇ ਮਸੀਹ ਨੂੰ ਦੁਬਾਰਾ ਜ਼ਿੰਦਾ ਕੀਤਾ ਗਿਆ। ਇਹ ਪਿਆਰ ਹੈ। ਮੌਤ ਹਾਰ ਗਈ, ਪ੍ਰਭੂ ਯਿਸੂ ਨੇ ਮੌਤ ਨੂੰ ਹਰਾਇਆ, ਕਬਰ ਉੱਤੇ ਕਾਬੂ ਪਾਇਆ, ਅਤੇ ਉਸ ਮਹਾਨ ਤੱਥ ਦਾ ਵਿਆਪਕ ਸਬੂਤ ਦਿੱਤਾ। ਪਿਆਰ ਵਿੱਚ ਉਸਨੇ ਸਾਡੇ ਪਾਪ ਦੀ ਕੀਮਤ ਅਦਾ ਕੀਤੀ। ਪਿਆਰ ਵਿੱਚ ਉਸਨੇ ਮੌਤ ਨੂੰ ਹਰਾ ਦਿੱਤਾ, ਅਤੇ ਮੌਤ ਉੱਤੇ ਆਪਣੀ ਜਿੱਤ ਦੁਆਰਾ ਅਸੀਂ ਵੀ ਮੌਤ ਉੱਤੇ ਆਪਣੀ ਜਿੱਤ ਪ੍ਰਾਪਤ ਕਰ ਸਕਦੇ ਹਾਂ। ਪਿਆਰ ਵਿੱਚ ਉਸਨੇ ਮੌਤ ਨੂੰ ਹਰਾ ਦਿੱਤਾ, ਅਤੇ ਮੌਤ ਆਪਣੀ ਜਿੱਤ ਦੁਆਰਾ ਅਸੀਂ ਵੀ ਮੌਤ ਉੱਤੇ ਜਿੱਤ ਪ੍ਰਾਪਤ ਕਰਾਂਗੇ। ਇਹ ਮਨੁੱਖਤਾ ਦੇ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਪਲ ਹੈ, ਅਤੇ ਇਹ ਸਾਡੇ ਵਿੱਚੋਂ ਉਹਨਾਂ ਲਈ ਇੱਕ ਪੱਕੀ ਨੀਂਹ ਪ੍ਰਦਾਨ ਕਰਦਾ ਹੈ ਜੋ ਯਿਸੂ ਮਸੀਹ ਦੀ ਪਾਲਣਾ ਕਰਨਗੇ। ਅੱਜ ਦੁਨੀਆਂ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਅਸੀਂ ਅਟੱਲ ਹੋ ਸਕਦੇ ਹਾਂ, ਕਿਉਂਕਿ ਮਸੀਹ ਜੀ ਉੱਠਿਆ ਹੈ, ਉਹ ਸੱਚਮੁੱਚ ਜੀ ਉੱਠਿਆ ਹੈ। ਆਮੀਨ।